ਗੁਰੂ ਪਿਆਰੀ ਸਾਧ ਸੰਗਤ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਹੰਸ ਚੋਗ ਉੱਤੇ ਰਿਵਿਊ, ਉਸ ਦੇ ਕੁਝ ਅੰਸ਼ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ ਜੀ। ਗੁਣੀ ਕੌਮ ਅਤੇ ਮੁਰਦਾ ਕੌਮ, ਅਸੀਂ ਮੰਨਦੇ ਹਾਂ ਕਿ ਮਨੁੱਖ ਜਨਮ ਪਿਆਰ ਲਈ ਹੈ। ਕੌਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਦੇ ਭੱਠੇ ਭੱਠੀਆਂ ਵਿੱਚ ਸਾੜਨ ਯੋਗ ਨਹੀਂ। ਹਾਂਜੀ, ਅਸੀਂ ਮੰਨਦੇ ਹਾਂ ਕਿ ਮਨੁੱਖ ਜਨਮ ਪਿਆਰ ਲਈ ਹੈ। ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਦੇ ਭੱਠੇ ਭੱਠੀਆਂ ਵਿੱਚ ਸਾੜਨ ਯੋਗ ਨਹੀਂ। ਇਹ ਪਿਆਰ ਦੀ ਨਿਰੋਲਤਾ, ਕੋਮਲਤਾ, ਠੰਡਕ, ਸੁੱਖ ਅਤੇ ਵੀਰਤਾ ਯੋਗ ਹੈ। ਮਨੁੱਖ ਦੀ ਰੂਹ ਪਿਆਰ ਅਤੇ ਖਿੱਚ ਦੀ ਬਣੀ ਹੋਈ ਹੈ ਅਤੇ ਇਸਦਾ ਕਲਿਆਣ ਇਸਦੇ ਆਪਣੇ ਅਸਲੇ ਵਿੱਚ ਜੀਵਣ ਨਾਲ ਹੈ। ਕੀ ਈਰਾਨ ਅਤੇ ਕੀ ਚੀਨ ਅਤੇ ਕੀ ਹਿੰਦੁਸਤਾਨ, ਸਾਡਾ ਸਾਰੇ ਸਾਹਿਤ ਇਸ ਆਦਰਸ਼ ਨੂੰ ਕੂਕ ਰਿਹਾ ਹੈ। ਸਾਡਾ ਸਾਹਿਤ ਇਉਂ ਹੈ ਜਿਵੇਂ ਇੱਕ ਪ੍ਰਕਾਸ਼ ਵਿੱਚ ਮਹਾਤਮਾ, ਸੰਤਾਂ, ਕਲਾਧਾਰੀਆਂ, ਅਮੀਰ ਲੋਕਾਂ, ਫਕੀਰਾਂ, ਮਸਤਾਂ ਦੇ ਤੰਬੂ ਲੱਗੇ ਹੋਏ ਹਨ। ਅਸੀਂ ਪੁਸਤਕ ਤਾਂ ਨਹੀਂ ਪੜ੍ਹਦੇ, ਅਸੀਂ ਤਾਂ ਪੁਸਤਕ ਨੂੰ ਹੱਥ ਲਾਉਂਦਿਆਂ ਹੀ ਕਿਸੇ ਸੰਤ ਫਕੀਰ ਦੇ ਦਰਬਾਰ ਹਾਜ਼ਰ ਹੁੰਦੇ ਹਾਂ। ਪਿਆਰ, ਅਦਬ ਅਤੇ ਖਿੱਚ ਨਾਲ ਤੰਬੂ ਵਾਲੇ ਨੂੰ ਮਿਲਦੇ ਹਾਂ। ਸਾਡੇ ਹੋਂਠ ਤਾਂ ਆਪ ਜੀ ਦੇ ਬਚਨ ਨਹੀਂ ਉਚਾਰਦੇ, ਸਾਡੇ ਹੋਂਠਾਂ ਵਿੱਚ ਆਪ ਜੀ ਦੇ ਹੋਂਠ ਆਣ ਫਰਕਦੇ ਹਨ ਔਰ ਆਪ ਜੀ ਦੇ ਹੋਂਠ ਉਚਾਰਦੇ ਹਨ। ਫਿਰ ਦੁਹਰਾ ਦੇਈਏ, ਪਿਆਰ, ਅਦਬ ਅਤੇ ਖਿੱਚ ਨਾਲ ਅਸੀਂ ਤੰਬੂ ਵਾਲੇ ਨੂੰ ਮਿਲਦੇ ਹਾਂ। ਸਾਡੇ ਹੋਂਠ ਤਾਂ ਆਪ ਜੀ ਦੇ ਬਚਨ ਨਹੀਂ ਉਚਾਰਦੇ, ਸਾਡੇ ਹੋਂਠਾਂ ਵਿੱਚ ਆਪ ਜੀ ਦੇ ਹੋਂਠ ਆਣ ਫਰਕਦੇ ਹਨ ਔਰ ਆਪ ਜੀ ਦੇ ਹੋਂਠ ਉਚਾਰਨ ਕਰਦੇ ਹਨ। ਮੇਰੀ ਬੁੱਕਲ ਦੇ ਵਿੱਚ ਚੋਰ, ਖਬਰਦਾਰ, ਜੇ ਕਦੀ ਤੁਸੀਂ ਇਹ ਸਮਝ ਲਓ ਕਿ ਪੁਸਤਕਾਂ ਦੇ ਢੇਰਾਂ ਦੇ ਢੇਰ ਲਿਖਣ ਨਾਲ ਸਾਹਿਤ ਬਣਦਾ ਹੈ ਅਤੇ ਇਉਂ ਬਣੇ ਸਾਹਿਤ ਨਾਲ ਕੌਮਾਂ ਗਠਨ ਆਉਂਦੀਆਂ ਹਨ, ਕਦੀ ਨਹੀਂ। ਹਾਂਜੀ, ਖਬਰਦਾਰ, ਜੇ ਕਦੀ ਤੁਸੀਂ ਇਹ ਸਮਝ ਲਓ ਕਿ ਪੁਸਤਕਾਂ ਦੇ ਢੇਰਾਂ ਦੇ ਢੇਰ ਲਿਖਣ ਨਾਲ ਸਾਹਿਤ ਬਣਦਾ ਹੈ ਅਤੇ ਇਉਂ ਬਣੇ ਸਾਹਿਤ ਨਾਲ ਕੌਮਾਂ ਗਠਨ ਆਉਂਦੀਆਂ ਹਨ, ਕਦੀ ਨਹੀਂ। ਫਿਰ ਕੌਮਾਂ ਕਿਵੇਂ ਗਠਨ ਆਉਂਦੀਆਂ ਹਨ, ਅੱਗੇ ਦੱਸਦੇ ਹਾਂ। ਜਿਸ ਕੌਮ ਵਿੱਚ ਵੱਡੇ ਵੱਡੇ ਦਿਲ ਵਾਲੇ, ਪਿਆਰ ਵਾਲੇ, ਸਾਈਂ ਵਾਲੇ, ਰੱਬ ਵਾਲੇ ਲੋਕ ਆਉਂਦੇ ਹਨ, ਜਿਸ ਕੌਮ ਦੀ ਦਿਲ ਦੀ ਧਰਤੀ ਉੱਪਰ ਕਿਸੇ ਪਿਆਰ ਦੇ ਬਾਦਸ਼ਾਹ ਦੇ ਸੋਨੇ ਦੀਆਂ ਰੱਸੀਆਂ ਨਾਲ ਖਿੱਚੇ ਤੰਬੂ ਗੱਢੇ ਹੁੰਦੇ ਹਨ, ਜਿਸ ਕੌਮ ਦਾ ਦਿਲ ਵੱਡੇ ਵੱਡੇ ਮਹਾਂਪੁਰਖਾਂ ਦੀ ਦਰਗਾਹ ਦਾ ਮਰਤਬਾ ਰੱਖਦਾ ਹੈ, ਉਹ ਕੌਮ ਗੁਣੀ ਹੁੰਦੀ ਹੈ, ਉਹ ਕੌਮ ਅਕਰਮ ਵਾਲੀ ਹੁੰਦੀ ਹੈ, ਉਸ ਕੌਮ ਦਾ ਸਾਹਿਤ ਉੱਚਾ ਅਤੇ ਮਹਾਨ ਹੁੰਦਾ ਹੈ। ਐਸੇ ਸਾਹਿਤ ਦੇ ਦੀਦਾਰ ਲਈ ਆਪਾਂ ਵਾਰਨ ਦੀ ਲੋੜ ਹੁੰਦੀ ਹੈ। ਪੂਰਬੀ ਆਦਰਸ਼ ਅਨੁਸਾਰ ਕਿਸੇ ਕੌਮ ਦੀ ਵਡਿਆਈ ਹੋਰ ਕਿਸੇ ਗੁਣ ਕਰਕੇ ਨਹੀਂ ਮੰਨੀ ਗਈ। ਕੌਮ ਉਹ ਹੀ ਉੱਚੀ ਅਤੇ ਬਲਵਾਨ ਅਤੇ ਕਾਮਯਾਬ ਹੈ ਜਿਸ ਵਿੱਚ ਬਹੁਤਾ ਪਿਆਰ ਅਤੇ ਪਿਆਰ ਦਾ ਜੀ ਹੈ। ਜੇ ਪਿਆਰ ਨਹੀਂ ਤਦ ਕੌਮ ਮੁਰਦਾ ਹੈ, ਸਾਹਿਤ ਮੁਰਦਾ ਹੈ, ਚਾਹੇ ਹਰ ਸਾਲ ਮਰਦਮਸ਼ੁਮਾਰੀ ਦੂਣੀ ਹੋਵੇ। ਧਿਆਨ ਦੇਣਾ ਜੀ, ਜੇ ਪਿਆਰ ਨਹੀਂ ਤਦ ਕੌਮ ਮੁਰਦਾ ਹੈ, ਸਾਹਿਤ ਮੁਰਦਾ ਹੈ, ਚਾਹੇ ਹਰ ਸਾਲ ਮਰਦਮਸ਼ੁਮਾਰੀ ਦੂਣੀ ਹੋ ਵੰਜੇ, ਭਾਵ ਗਿਣਤੀ ਭਾਵੇਂ ਵੱਧ ਜਾਏ, ਜੇ ਪਿਆਰ ਨਹੀਂ ਤਾਂ ਕੌਮ ਮੁਰਦਾ ਹੈ। ਚਾਹੇ ਇੱਕ ਇੱਕ ਆਦਮੀ ਦਿਨ ਵਿੱਚ ਹਜ਼ਾਰ ਹਜ਼ਾਰ ਸੋਹਣੀ ਸਾਇੰਸ ਅਤੇ ਫਿਲਾਸਫੀ ਦੇ ਮੰਤਕ ਅਤੇ ਅਕਲ ਦੀਆਂ ਕਿਤਾਬਾਂ ਲਿਖੇ, ਅਕਲ ਦਾ ਉਹ ਹੀ ਵਾਅਦਾ ਹੈ ਜਿਹੜਾ ਰੱਬ ਵੱਲ, ਸੱਚਾਈ ਵੱਲ, ਪਿਆਰ ਵੱਲ ਲੈ ਜਾਵੇ। ਨਹੀਂ ਤਾਂ ਅਕਲ ਦਾ ਵਾਅਦਾ, ਵਿਦਿਆ ਦਾ ਵਾਅਦਾ ਅਤੇ ਸਾਹਿਤ ਦਾ ਵਾਅਦਾ ਅਤੇ ਸਾਇੰਸ ਦਾ ਵਾਅਦਾ ਨਿਰੀ ਜਹਾਲਤ ਅਤੇ ਵਹਿਸ਼ੀ ਪੁਣੇ ਦਾ ਵਾਅਦਾ ਹੈ। ਬਿਨਾਂ ਪਿਆਰ ਦੇ ਕੀ ਮਨੁੱਖ ਅਤੇ ਕੀ ਮਨੁੱਖ ਜਾਤੀਆਂ ਸਭ ਗਰੀਬ ਔਰ ਕੰਗਾਲ ਹਨ। ਬਿਨਾਂ ਪਿਆਰ ਦੇ ਕੀ ਮਨੁੱਖ ਅਤੇ ਮਨੁੱਖ ਜਾਤੀਆਂ ਸਭ ਗਰੀਬ ਔਰ ਕੰਗਾਲ ਹਨ। ਠੀਕ, ਅਸੀਂ ਇਸ ਆਦਰਸ਼ ਵਿੱਚ ਤੰਗ ਦਿਲ ਹਾਂ, ਪਰ ਇਸ ਤੰਗਦਿਲੀ ਵਿੱਚ ਜ਼ਿੰਦਗੀ ਹੈ, ਜੀਵਨ ਹੈ। ਦੂਸਰੀਆਂ ਖੁੱਲ੍ਹ ਦਿਲੀਆਂ ਅਤੇ ਖੁੱਲ੍ਹ ਦਿਮਾਗੀਆਂ ਵਿੱਚ ਜੀਵਨ ਨਹੀਂ। ਇਹ ਤੰਗਦਿਲੀ ਪਿਆਰ ਦਾ ਇੱਕ ਸਾਡਾ ਸਵਾਦਲਾ ਅੰਗ ਹੈ, ਡਾਢੀ ਅਚਰਜ ਸੋਣਪ ਹੈ। ਜਿੱਥੇ ਪਿਆਰ ਹੈ ਉੱਥੇ ਅਜੀਬ ਤਰ੍ਹਾਂ ਦੀ ਇਕਾਗਰਤਾ ਹੁੰਦੀ ਹੈ, ਗੌਂਦ ਨਹੀਂ ਹੁੰਦੀ। ਦਿਲ ਦੀ ਖਿੱਚ ਇੱਕ ਤਰਫੀ ਹੋਇਆ ਕਰਦੀ ਹੈ। ਰੋਸ਼ਨੀ ਦੀਆਂ ਰਸ਼ਮੀਆਂ ਵਾਂਗ ਦਿਲ ਦੀਆਂ ਕਿਰਨਾਂ ਵੀ ਸਿੱਧੀ ਸੇਧ ਵਿੱਚ ਚਾਲੂ ਕਿਰਨਾਂ ਹਨ, ਤਿੱਖੀਆਂ ਹਨ, ਫੈਲਾਓ ਵਾਲੀਆਂ ਹਨ। ਪਿਆਰ ਇਕਾਗਰ ਕਰਦਾ ਹੈ, ਪਿਆਰ ਖਲੇਰਦਾ ਨਹੀਂ। ਠੀਕ, ਪਿਆਰ ਤੰਗ ਦਿਲ ਹੈ। ਇੱਕ ਦਿਲ ਜੋ ਹੋਇਆ, ਉਪਨਿਸ਼ਦਾਂ ਵਿੱਚ ਸਾਫ਼ ਲਿਖਿਆ ਹੈ ਕਿ ਸਾਨੂੰ ਸਭ ਕੁਝ ਆਤਮਾ ਕਰਕੇ ਹੀ ਪਿਆਰਾ ਹੈ। ਕੋਈ ਚੀਜ਼ ਉਸ ਚੀਜ਼ ਕਰਕੇ ਪਿਆਰੀ ਨਹੀਂ। ਅਨੇਕਾਂ ਦਾ ਪਿਆਰ ਨਹੀਂ ਆਉਂਦਾ, ਇੱਕ ਦਾ ਹੀ ਆਉਂਦਾ ਹੈ। ਇਹ ਉਹ ਤੰਗ ਦਿੱਲੀ ਹੈ ਜਿਹੜੀ ਰਾਮਾਇਣ ਵਿੱਚ ਸੀਤਾ ਜੀ ਦੀ ਹੈ, ਸਿਵਾਏ ਸ਼੍ਰੀ ਰਾਮ ਚੰਦਰ ਜੀ ਦੇ ਹੋਰ ਕੁਛ ਪਿਆਰਾ ਨਹੀਂ। ਅਤੇ ਜਿਸ ਪਿਆਰ ਦੀ ਇਕਾਗਰਤਾ ਦੇ ਬਲ ਨਾਲ ਅਗਨੀ ਪ੍ਰਵੇਸ਼ ਕਰਕੇ ਸੀਤਾ ਜੀ ਨੇ ਆਪਣੇ ਪਿਆਰ ਦੀ ਨਿਰੋਲਤਾ ਅਤੇ ਅਨੰਤਾਈ ਦਾ ਸਬੂਤ ਦਿੱਤਾ ਸੀ, ਇਹ ਉਹ ਦਿਲ ਲਾਟ ਹੈ ਜਿਸ ਵਿੱਚ ਪਦਮਨੀ ਨੇ ਆਪਣੇ ਆਪ ਨੂੰ ਖਾਕ ਕੀਤਾ। ਫਕੀਰਾਂ ਵਿੱਚ ਵੀ ਉਹੀ ਇਸਤਰੀਆਂ ਵਾਲਾ ਵਾਹਿਗੁਰੂ ਦਾ ਪਿਆਰ ਹੈ। ਤੁਲਸੀ ਦਾਸ ਜੀ ਨੇ ਸ਼੍ਰੀ ਕ੍ਰਿਸ਼ਨ ਦੇਵ ਜੀ ਨੂੰ ਕਿਹਾ, ਹੇ ਮਹਾਰਾਜ, ਜੇ ਮੇਰਾ ਮਸਤਕ ਆਪਣੇ ਚਰਨਾਂ 'ਤੇ ਨਿਵਾਣਾ ਹੋਵੇ ਤਦ ਸ਼੍ਰੀ ਰਾਮ ਚੰਦਰ ਜੀ ਦੇ ਰੂਪ ਵਿੱਚ ਤੁਹਾਨੂੰ ਬਾਣ ਹੱਥ ਵਿੱਚ ਲੈ ਕੇ ਆਵੋ, ਐਵੇਂ ਮੈਂ ਤੁਹਾਨੂੰ ਮੱਥਾ ਨਹੀਂ ਟੇਕਣਾ। ਅਸੀਂ ਤੰਗ ਦਿਲ ਜ਼ਰੂਰ ਹਾਂ, ਪਰ ਸਾਡਾ ਪਿਆਰ ਬੜਾ ਡਾਢਾ ਹੈ, ਬਲੀ ਹੈ। ਸਾਡਾ ਪਿਆਰ ਸੁਹਾਗਨ ਪਿਆਰ ਹੈ, ਸਾਈਂ ਵਾਲਾ ਹੈ, ਬੇਮੁਰਸ਼ਦਾ ਨਹੀਂ। ਪੂਰਬੀ ਦੇਸ਼ਾਂ ਦਾ ਪਿਆਰ ਆਦਰਸ਼ ਸਤੀ ਆਦਰਸ਼ ਹੈ, ਹਯਾ ਸ਼ਰਮ ਅਤੇ ਅਦਬ ਅਤੇ ਭੈ ਵਾਲਾ ਹੈ। ਸਤੀ ਦੇ ਨੈਣਾਂ ਦੀ ਲਾਲੀ ਨਾਲ ਕਿਹੜੀ ਚੀਜ਼ ਹੈ ਜੋ ਭਸਮ ਨਹੀਂ ਹੋ ਸਕਦੀ। ਠੀਕ ਇੱਕ ਦਾ ਹੋਣਾ ਚੰਗਾ, ਸਭ ਦਾ ਹੋਣਾ ਮੰਦਾ। ਗੱਲ ਮੁਕਦੀ ਤਾਂ ਇਉਂ ਹੈ ਕਿ ਮਨੁੱਖ ਦਾ ਸੁਭਾਅ ਐਸਾ ਹੈ, ਜਿਹੜਾ ਸਭ ਦਾ ਹੁੰਦਾ ਹੈ ਉਹ ਕਿਸੇ ਦਾ ਵੀ ਨਹੀਂ ਹੁੰਦਾ। ਸਾਡੀ ਸੁਭਾਵਕ ਤਬੀਅਤ ਐਸੀ ਹੈ ਕਿ ਅਸੀਂ ਇੱਕ ਦੇ ਪਿਆਰ ਵਿੱਚ ਤਾਂ ਸਭ ਨੂੰ ਪਿਆਰ ਕਰ ਸਕਦੇ ਹਾਂ, ਪਰ ਸਭ ਦੇ ਪਿਆਰ ਵਿੱਚ ਅਸੀਂ ਕਿਸੇ ਨੂੰ ਵੀ ਪਿਆਰ ਨਹੀਂ ਕਰ ਸਕਦੇ। ਅਸੀਂ ਬਹੁਤਿਆਂ ਦੇ ਪਿਆਰ ਵਿੱਚ ਆਪਣੀ ਰੂਹਾਨੀ ਉਨਤੀ ਨੂੰ ਮੰਨਣ ਵਾਲੇ ਖੁੱਲ੍ਹੇ ਦਿਲ ਖਿਆਲਾਂ ਨੂੰ ਨਿਰੇ ਪੁਰੇ ਕਿ ਅਸੀਂ ਅਕਲੀ ਸ਼ਤਰੰਜ ਅਤੇ ਵਹਿਮ ਥੀ ਵੱਧ ਕੋਈ ਪਦਵੀ ਨਹੀਂ ਦਿੰਦੇ। ਪੰਜਾਬ ਵਿੱਚ ਇਹ ਪੂਰਬੀ ਦੇਸ਼ਾਂ ਦਾ ਸਾਹਿਤ ਔਰ ਪਿਆਰ ਦਾ ਆਦਰਸ਼ ਵਿਸ਼ੇਸ਼ ਕਰਕੇ ਹੈ ਅਤੇ ਪੰਜਾਬ ਦੀ ਮਹਾਨਤਾ ਇਸੇ ਕਰਕੇ ਹੈ। ਪਰ ਅੱਜ ਕੱਲ੍ਹ ਤਾਂ ਭੀੜ ਭੜੱਕੇ ਦੇ ਦਿਨ ਹਨ। ਹੁਣ ਨਿੱਕੇ ਨਿੱਕੇ ਲੋਕ ਬ੍ਰਹਿਮੰਡਾਂ ਅਤੇ ਖੰਡਾਂ ਅਤੇ ਕੌਮਾਂ ਦੇ ਅਟਕਾਅ ਵਿੱਚ ਗਿਣਤੀਆਂ ਕਰਨ ਲੱਗ ਜਾਂਦੇ ਹਨ ਅਤੇ ਆਪਣੇ ਖਾਣੇ ਵਾਲੇ ਮੇਜ਼ ਉੱਪਰ ਹੀ ਰੱਬ ਦੀ ਦ੍ਰਿਸ਼ਟੀ ਨੂੰ ਤੋੜਨ ਘੜਨ ਦੇ ਸਮਰੱਥ ਜਾਪਦੇ ਹਨ। ਹਾਂਜੀ, ਅੱਜ ਕੱਲ੍ਹ ਤਾਂ ਭੀੜ ਭੜੱਕੇ ਦੇ ਦਿਨ ਹਨ। ਹੁਣ ਨਿੱਕੇ ਨਿੱਕੇ ਲੋਕ ਬ੍ਰਹਿਮੰਡਾਂ ਅਤੇ ਖੰਡਾਂ ਅਤੇ ਕੌਮਾਂ ਦੇ ਅਟਕਾਅ ਵਿੱਚ ਗਿਣਤੀਆਂ ਕਰਨ ਲੱਗ ਜਾਂਦੇ ਹਨ ਅਤੇ ਆਪਣੇ ਖਾਣੇ ਵਾਲੇ ਮੇਜ਼ ਉੱਪਰ ਹੀ ਰੱਬ ਦੀ ਦ੍ਰਿਸ਼ਟੀ ਨੂੰ ਤੋੜਨ ਘੜਨ ਦੇ ਸਮਰੱਥ ਜਾਪਦੇ ਹਨ। ਪਿਆਰ ਪੂਜਾ ਕੀ? ਰੱਬ ਦੇ ਬੰਦਿਆਂ ਨਾਲ ਮਖੌਲ, ਵੱਡੇ ਵੱਡੇ ਜੀਉਂ ਦੇ ਅਟਲ ਪਦਵੀਆਂ ਵਾਲਿਆਂ ਨਾਲ ਟਿਚਕਰਾਂ, ਦੁਨੀਆਂ ਦੇ ਮੇਲੇ ਵਿੱਚ ਢੂੰਡਣਾ ਤਾਂ ਆਪਣਾ ਮਿੱਤਰ ਸੀ, ਪਰ ਹੁਣ ਤਾਂ ਸੱਚ ਪੁੱਛੋ ਤਾਂ ਗੁੰਡਿਆਂ ਵਾਲੀ ਗਸ਼ਤ ਹੈ ਅਤੇ ਇਹਨੂੰ ਵਿਦਿਆ ਦਾ ਸਿੱਟਾ ਗਿਣਿਆ ਜਾਂਦਾ ਹੈ। ਪ੍ਰਤੀਤ ਹੁੰਦਾ ਕਿ ਸਾਡੇ ਉੱਪਰ ਪੱਛਮੀ ਆਦਰਸ਼ਾਂ ਦਾ ਪ੍ਰਭਾਵ ਡੂੰਘਾ ਨਹੀਂ ਪਿਆ। ਜੇ ਕਾਫੀ ਡੂੰਘਾ ਵੱਜਦਾ ਤਾਂ ਸਾਡੇ ਰੂਹ ਦੀਆਂ ਤਹਿਆਂ ਨੂੰ ਜ਼ਰੂਰ ਹਿਲਾ ਦਿੰਦਾ ਅਤੇ ਜੇ ਸਾਡਾ ਆਪਣਾ ਆਪ ਹਿਲਦਾ ਤਦ ਅਸਾਂ ਆਪਣੇ ਅੰਦਰ ਦੇ ਆਦਰਸ਼ਾਂ ਵੱਲ ਮੁੜਨਾ ਸੀ ਅਤੇ ਉਹਨਾਂ ਦੀ ਉਚਿਆਈ ਨੂੰ ਅਪਣਨ ਵਿੱਚ ਪੈਣਾ ਸੀ। ਹੁਣ ਕੀ ਹੋਇਆ? ਤਪ ਅਤੇ ਧਿਆਨ ਅਤੇ ਪਿਆਰ ਅਤੇ ਅਨੰਦ ਭਗਤੀ ਦੀ ਗੁਫਾ ਵਿੱਚੋਂ ਨਿਕਲ ਕੇ ਅਸੀਂ ਸਿੱਧੇ ਪੈਰਿਸ ਦੀ ਤਸਾਸਾਈ ਗਲੀ ਵਿੱਚ ਆਣ ਖਲੋਤੇ। ਮੈਨੂੰ ਪੂਰਬ ਦਾ ਗਿਰਾਉਂ ਇਉਂ ਜਾਪ ਰਿਹਾ ਹੈ ਜਿਵੇਂ ਪਦਮਨੀ ਨੂੰ ਆਪਣੇ ਚਮੜੇ ਦੀ ਕਦਰ ਪੈ ਗਈ ਹੈ ਅਤੇ ਅੱਗ ਕੋਲੋਂ ਸੇਕ ਲੱਗਣ ਦੀ ਹੋਸ਼ ਆ ਗਈ ਹੈ। ਇਹ ਬੜੀ ਭਾਰੀ ਭੁੱਲ ਜਹਾਨੀ ਮਿਲਾਨੀ ਹੈ। ਪੂਰਬ ਵਿੱਚ ਤਾਂ ਇਉਂ ਨਹੀਂ ਹੋਣਾ ਲੋੜੀਂਦਾ ਸੀ। ਹਾਂਜੀ, ਇਹ ਬੜੀ ਭਾਰੀ ਭੁੱਲ ਜਹਾਨੀ ਮਿਲਾਨੀ ਹੈ। ਪੂਰਬ ਵਿੱਚ ਤਾਂ ਇਉਂ ਨਹੀਂ ਹੋਣਾ ਲੋੜੀਂਦੇ ਸੀ। ਸਾਡੇ ਨੈਣਾਂ ਵਿੱਚ ਤਾਂ ਪ੍ਰਤੀਤ ਦੀ ਸੇਜ ਮੌਤ ਦੀ ਮਿੱਠੀ ਨੀਂਦਰ ਵਿੱਚ ਵੀ ਸੀ। ਕੀ ਹੁਣ ਮੀਰਾ ਬਾਈ ਦੇ ਭਜਨ ਸਾਡੇ ਪਾਸ ਆਪਣੇ ਅਸਲੀ ਮੁੱਲ ਨਹੀਂ ਚੱਲਣਗੇ? ਕੀ ਸਾਡੇ ਵਿੱਚ ਕੋਈ ਐਸੇ ਕਣੀ ਵਾਲੇ ਹੁਣ ਨਹੀਂ ਜੋ ਮੀਰਾ ਦੇ ਗੀਤਾਂ ਵਾਸਤੇ ਆਪਣੀ ਜਿੰਦ ਭੇਟਾ ਕਰ ਦੇਣਗੇ? ਕੀ ਅਸੀਂ ਹੁਣ ਉਹਨਾਂ ਭਜਨਾਂ ਦੀ ਸੋਹਣੀ ਜਿਹੀ ਪੋਥੀ ਬਣਾ ਕੇ ਅਤੇ ਉਹਨੂੰ ਸ਼ਾਮਾਂ ਅਤੇ ਸਵੇਰੇ ਅਤੇ ਮਨ ਪਰਚਾਵੇ ਲਈ ਪੜ੍ਹ ਕੇ ਅਸੀਂ ਆਪਣੇ ਕਮਰੇ ਦੀ ਲਾਇਬ੍ਰੇਰੀ ਵਿੱਚ ਸੁੱਟ ਪਾਵਾਂਗੇ ਅਤੇ ਬਸ? ਹਾਂਜੀ, ਕੀ ਅਸੀਂ ਹੁਣ ਉਹਨਾਂ ਭਜਨਾਂ ਦੀ ਸੋਹਣੀ ਜਿਹੀ ਪੋਥੀ ਬਣਾ ਕੇ ਉਹਨਾਂ ਨੂੰ ਸ਼ਾਮਾਂ ਅਤੇ ਸਵੇਰੇ ਦੇ ਮਨ ਪਰਚਾਵੇ ਲਈ ਪੜ੍ਹ ਕੇ ਅਸੀਂ ਆਪਣੇ ਕਮਰੇ ਦੀ ਲਾਇਬ੍ਰੇਰੀ ਵਿੱਚ ਸੁੱਟ ਪਾਵਾਂਗੇ ਅਤੇ ਬਸ? ਕੀ ਪਿਆਰ ਦਾ ਮੁੱਲ ਬਸ ਇੰਨਾ? ਕੀ ਅਸੀਂ ਐਸੀ ਅਮੋਲਕ ਰੱਬੀ ਜੀਵਨ ਦੀਆਂ ਦਾਤਾਂ ਨੂੰ ਹਾਸਾ ਮਖੌਲ ਅਤੇ ਤਮਾਸ਼ਾ ਬਣਾ ਕੇ ਆਪਣੇ ਆਪ ਨੂੰ ਅਤੇ ਆਪਣੀਆਂ ਸੁੰਦਰੀਆਂ ਦੇ ਮਾਨਸਿਕ ਖਿਣਕ ਸੁੱਖ ਲਈ ਸੱਚ ਨਾਲ ਇਉਂ ਮਖੌਲ ਕਰਨ ਦਾ ਹੀਆ ਕਰਾਂਗੇ? ਮਖੌਲ ਨਾ ਜਾਣੋ ਜੀਓ। ਪੂਰਬ ਵਿੱਚ ਇੱਕ ਇੱਕ ਬਚਨ ਦਾ ਮੁੱਲ ਇੱਕ ਇੱਕ ਜੀਵਨ ਹੈ। ਇਹ ਪਿਆਰ ਮੰਤਰ ਇੱਕ ਇੱਕ ਮੰਤਰ ਦੀ ਕਮਾਈ ਲਈ ਲੋੜੀਏ। ਪੂਰਬ ਦਾ ਸਾਹਿਤ ਪੜ੍ਹਨਾ ਮਾਹੌਲ ਨਹੀਂ, ਪੂਰਬ ਦੇ ਸਾਹਿਤ ਨਾਲ ਪਿਆਰ ਡਾਢੀ ਸ਼ੈ ਹੈ, ਇਹ ਡਾਢੀ ਕੌੜੀ ਅਤੇ ਸੰਜੀਦੀ ਸੱਚਾਈ ਹੈ। ਫਿਰ ਦੁਹਰਾ ਦਈਏ, ਪੂਰਬ ਦਾ ਸਾਹਿਤ ਪੜ੍ਹਨਾ ਮਾਹੌਲ ਨਹੀਂ, ਪੂਰਬ ਦੇ ਸਾਹਿਤ ਨਾਲ ਪਿਆਰ ਡਾਢੀ ਸ਼ੈ ਹੈ, ਇਹ ਡਾਢੀ ਕੌੜੀ ਅਤੇ ਸੰਜੀਦੀ ਸੱਚਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।